ਹਜ਼ੂਰ ਦੇ ਚਰਨਾਂ ਚ ਬੇਨਤੀ ਕੀਤੀ ਕਿ ਸਤਿਗੁਰੂ ਸਾਨੂੰ ਥੋੜਾ ਜਿਹਾ ਦੱਸੋ ਗੁਰੂ ਨਾਨਕ ਸਾਹਿਬ ਦੇ ਘਰ ਕੀ ਕੁਝ ਹੈ। ਇਹ ਸਵਾਲ ਨਾ ਪਿਆਰ ਨਾਲ ਜਾਣਨ ਲਈ, ਇਹ ਨਹੀਂ ਕਿ ਕਿਸੇ ਦਾ ਧਿਆਨ ਲੈਣ ਲਈ ਜਾਂ ਐਵੇਂ ਜਾਂਦੇ ਜਾਂਦੇ ਸਤਿਗੁਰੂ ਜੀ ਦੇ ਘਰ ਝਾਤ ਮਾਰ ਕੇ ਉਹਨੂੰ ਦਾਤਾਂ ਨਾਲ ਜੁੜਨ ਲਈ ਇਹ ਵਾਰ ਵਾਰ ਪੁੱਛਿਆ ਕਰੀਏ ਤੇ ਵੇਖੋ ਵੀ ਇੰਝ ਲੱਗੇਗਾ ਸਾਰੇ ਖੰਡ ਬ੍ਰਹਿਮੰਡ ਗੁਰੂ ਨਾਨਕ ਪਿਤਾ ਦੇ ਘਰ ਵਿੱਚ ਨੇ, ਮੈਂ ਹੀ ਕੇਵਲ ਕਿਧਰੇ ਬਾਹਰ ਤੁਰਿਆ ਪਿਆ, ਮੈਂ ਕਿਤਾ ਮਾਲਕ ਨਹੀਂ ਬਣ ਸਕਿਆ। ਸਤਿਗੁਰੂ ਜੀ ਦਾ ਪਹਿਲਾ ਬਚਨ ਪੁੱਛਿਆ ਦਾਤਾ ਇਸ ਘਰ ਵਿੱਚ ਕੀ ਕੁਝ ਹੈ, ਉਹ ਕਹਿਣ ਲੱਗੇ ਕੀ ਕੁਝ ਦੀ ਗਿਣਤੀ ਨਾ ਕਰੋ ਅਣਗਿਣਤ ਹੈ, ਪਰ ਇੱਕ ਚੀਜ਼ ਤੁਹਾਨੂੰ ਦੱਸਦੇ ਹਾਂ ਵੀ ਸਾਰੀ ਦੁਨੀਆ ਭਾਵੇਂ ਕਿਹੜਾ ਕੋਈ ਮੁਲਕ ਹੈ, ਕਿਹੜੀ ਮਰਜ਼ੀ ਉਹ ਜੋਬ ਵਪਾਰ ਕੋਈ ਵੀ ਢੰਗ ਤਰੀਕਾ ਅਪਣਾਇਆ, ਉਸ ਦੀ ਜਦੋ ਜਦ ਚੱਲ ਰਹੀ ਹੈ ਨਿਸ਼ਾਨਾ ਤੇ ਇੱਕੋ ਹੈ ਨਾ, ਮੈਂ ਆਪਣੀ ਜ਼ਿੰਦਗੀ ਚ ਖੁਸ਼ੀਆਂ ਨੂੰ ਪ੍ਰਾਪਤ ਕਰ ਸਕਾਂ, ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੋਵੇ। ਗਮ ਕਦੋਂ ਹੁੰਦਾ ਏ, ਜਦੋਂ ਕੁਝ ਆਪਣੇ ਅੰਦਰ ਆਸਾਂ ਉੱਠੀਆਂ ਨੇ, ਕੋਈ ਆਪਣੇ ਅੰਦਰ ਸੁਪਨੇ ਲਏ ਸੀ ਉਹ ਪੂਰੇ ਨਾ ਹੋਣ ਤੇ ਗਮ ਵਿੱਚ ਚਲੇ ਜਾਈਦਾ, ਉਹ ਘਰ ਵਿੱਚ ਸਾਰਾ ਕੁਝ ਸੁਪਨਾ ਲੈ ਲਿਆ ਇਸ ਮਨ ਨੇ, ਮੇਰੇ ਕੋਲ ਚਾਰ ਘਰ ਚਾਹੀਦੇ ਨੇ ਤੇ ਘਰ ਮਹਿੰਗੇ ਇਲਾਕੇ ਵਿੱਚ, ਵਾਹਿਗੁਰੂ ਨੇ ਦੋ ਦਿੱਤੇ ਉਹਦਾ ਸ਼ੁਕਰ ਹੋਏ ਨੇ, ਚਾਰ ਕਿਉਂ ਨਹੀਂ ਮਿਲੇ ਉਹਦਾ ਗਮ ਵੱਧ ਵੱਡਦਾ ਹੈ। ਸਤਸੰਗਿਓ ਇਹ ਕੋਈ ਨਾ ਕੋਈ ਨਿਸ਼ਾਨਾ ਬਣਾ ਕੇ ਰੱਖਦਾ, ਜਿੰਨਾ ਮਰਜ਼ੀ ਇਹ ਵੱਡੇ ਅਹੁਦੇ ਤੇ ਪਹੁੰਚ ਜਾਵੇ ਉਹਦੇ ਤੋਂ ਅਗਲੇ ਪਾਸੇ ਵੇਖਣਾ ਚਾਹੁੰਦਾ, ਕੁਛ ਰੋਕਦਾ ਨਹੀਂ। ਸਤਿਗੁਰੂ ਕਹਿੰਦੇ ਸੁਣੋ ਇਸ ਘਰ ਅੰਦਰ ਨਾ ਜਿਸ ਘਰ ਬਾਰੇ ਤੁਸੀਂ ਪੁੱਛਿਆ ਏ, ਜਿਹੜਾ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਨੂੰ ਘੜ ਦਿੱਤਾ ਏ, ਉਸ ਘਰ ਵਿੱਚ ਜਰਾ ਝਾਤ ਮਾਰਿਆ ਜੇ। ਕਹਿਣ ਲੱਗੇ ਖੁਸ਼ੀਆਂ ਤਾਂ ਇੰਨੀਆਂ ਤੈਨੂੰ ਮਿਲਣਗੀਆਂ ਜਿਨ੍ਹਾਂ ਦੀ ਗਿਣਤੀ ਨਹੀਂ ਤੂੰ ਕਦੇ ਕਰ ਸਕੇਗਾ, ਪਰ ਇਸ ਘਰ ਤੈਨੂੰ ਗਮ ਤੇ ਫਿਕਰ ਨਾਮ ਦੀ ਕੋਈ ਚੀਜ਼ ਨਹੀਂ ਮਿਲਣੀ। ਸਤਿਗੁਰੂ ਜੀ ਦੇ ਬਚਨ ਨੇ, ਹਜ਼ੂਰ ਕਹਿੰਦੇ ਹਰਕ ਅਨੰਤ ਸੋਗ ਨਹੀਂ ਦੀਆ, ਹਰਕ ਅਨੰਤ ਖੁਸ਼ੀਆਂ ਨੇ ਪਰ ਸੋਗ ਨਹੀਂ, ਇੱਥੇ ਸੋਗਾ ਗੁਰੂ ਨਾਨਕ ਕੋ ਦੀਆ ਤੂੰ ਕਰ ਦਿੱਤਾ ਹੈ। ਫਿਰ ਦੂਜਾ ਬਚਨ ਸਾਧ ਸੰਗਤ ਸ਼ਬਦ ਤੁਸੀਂ ਸੁਣਦੇ ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਜਰਾ ਇਸ ਸ਼ਬਦ ਦੀ ਅੰਤਲੀ ਪੰਕਤੀ ਵਿੱਚ ਜਾਇਆ ਜੇ, ਸਤਿਗੁਰੂ ਘਰ ਬਾਰੇ ਬਚਨ ਕਰਦੇ ਨੇ, ਉਹ ਕਹਿੰਦੇ ਨੇ ਨਾਨਕ ਬੱਧਾ ਘਰ ਤਪਾ ਜਿੱਥੇ ਮਿਰਤ ਨਾ ਜਨਮ ਜਰਾ, ਜਦੋਂ ਸਾਡੀ ਸੁਰਤ ਇਸ ਘਰ ਵਿੱਚ ਆ ਕੇ ਟਿਕਦੀ ਨਾ ਜਿਸ ਦਿਨ, ਕਹਿਣ ਲੱਗੇ ਉਸ ਦਿਨ ਨਾ ਜਨਮ ਉੱਥੇ ਹੋਣਾ ਜੇ ਤਾਂ ਮੌਤ ਹੋਣੀ, ਨਾ ਉੱਥੇ ਬੁਢਾਪੇ ਦਾ ਕੋਈ ਅਸਰ ਪਾਉਂਦਾ ਹੈ। ਇਹ ਕਿਹੜੇ ਧਰਤੀ ਬਾਤਾਂ ਤੇ ਕਿਵੇਂ ਉਸ ਘਰ ਵਿੱਚ ਝਾਤ ਮਾਰੀਏ, ਜਿਸ ਘਰ ਵਿੱਚ ਪਹੁੰਚ ਕੇ ਤੁਸੀਂ ਸੋਲਾ ਸਾਹਿਬ ਦੀ ਬਾਣੀ ਪੜੋਗੇ ਨਾ, ਪੰਜ ਸ਼ਬਦ ਨੇ ਸੋਲਾ ਸਾਹਿਬ ਦੇ ਤੇ ਉਹ ਘਰ ਤੋਂ ਹੀ ਬਚਨ ਸ਼ੁਰੂ ਕੀਤਾ ਨੇ ਤੇ ਘਰ ਤੋਂ ਹੀ ਸੰਪੂਰਨਤਾ ਕੀਤੀ ਏ। ਸੋਲਾ ਸਾਹਿਬ ਦਾ ਸੋਲੇ ਦਾ ਅਰਥ ਹੁੰਦਾ ਹੈ ਖੁਸ਼ੀ ਦੇ ਗੀਤ ਗਾਣੇ, ਸੌਣ ਲੱਗੀ ਦਾ ਏ ਸੋਲੇ ਦਾ ਪਾਠ ਕਰਨ ਦਾ ਸਤਿਗੁਰੂ ਦਾ ਹੁਕਮ ਏ। ਹਜ਼ੂਰ ਕਹਿੰਦੇ ਜੇਕਰ ਤੂੰ ਇਹਨਾਂ ਪੰਜ ਸ਼ਬਦਾਂ ਦੇ ਅਰਥਾਂ ਵਿੱਚ ਚਲਾ ਜਾਵੇ ਤੇਰੀ ਸਾਰੀ ਜ਼ਿੰਦਗੀ ਸੋਲੇ ਗਾਉਂਦਿਆਂ ਲੰਘੇਗੀ, ਖੁਸ਼ੀਆਂ ਦੇ ਗੀਤ ਗਾਉਂਦਿਆਂ। ਤੁਸੀਂ ਦੇਖੋ ਪਹਿਲਾ ਬੱਚੇ ਨੇ ਜੈ ਘਰ ਕੀਰਤ ਆਖੀਏ ਕਰਦੇ ਕਾ ਹੋਏ ਵਿਚਾਰੋ, ਤੇ ਘਰ ਗਾਵੋ ਸੋਹਿਲਾ ਸੁਗਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਸੋਹਿਲੇ ਸਦਾ ਸੁਖ ਹੋਏ। ਕਹਿੰਦੇ ਉਹ ਘਰ ਲੱਭ ਜਿੱਥੇ ਵਾਹਿਗੁਰੂ ਦੀ ਸਦਾ ਕੀਰਤੀ ਹੁੰਦੀ ਹੋਵੇ, ਉਹ ਘਰ ਸਤਿਗੁਰੂ ਨੇ ਆਸਾਦ ਸੰਗਤ ਨੂੰ ਕਿਹਾ ਜੇ। ਸਾਧ ਸੰਗਤ ਜਿਹਨੇ ਉਹਦੇ ਘਰ ਝਾਤੀ ਮਾਰਨੀ ਹੈ ਨਾ, ਉਹ ਝਾਤੀ ਮਾਰ ਕੇ ਮੁੜਨ ਨਹੀਂ ਦਿੰਦਾ, ਉਹਦਾ ਸੁਭਾਅ ਹੈ। ਜਦੋਂ ਹੀ ਉਹਦੇ ਘਰ ਸਿੱਖ ਜਾਏਗਾ ਨਾ, ਉਹਦੀ ਚੋਲੀ ਭਰ ਕੇ ਇਕੱਲੇਗਾ, ਖਾਲੀ ਨੂੰ ਮੁੜਨ ਦੇਣਾ। ਤੁਸੀਂ ਮੰਗੋ ਨਾ ਮੰਗੋ, ਤੁਹਾਡੀ ਕੋਈ ਮੰਗ ਹੋਵੀਆਂ ਨਾ, ਉਹਦੇ ਘਰ ਜਦੋਂ ਵੀ ਆ ਗਏ ਉਹਨੇ ਕੁਝ ਨਾ ਕੁਝ ਦੇ ਕੇ ਤੋਰਨਾ ਹੈ, ਤੇ ਇੰਨਾ ਕੁਝ ਦੇਣਾ ਹੈ ਜਿਹੜਾ ਕਿ ਅਸੀਂ ਕਦੇ ਕਲਪਨਾ ਵੀ ਨਾ ਕੀਤੀ ਹੋਵੇ। ਇੰਨਾ ਕੁਝ ਮਿਲੇ ਪਹਿਲਾਂ ਸਤਿਗੁਰੂ ਕਹਿੰਦੇ ਉਹਦੀ ਸ਼ੁਰੂਆਤ ਹੈ ਇਸ ਘਰ ਵਿੱਚ ਪਹਿਲਾਂ ਆਓ ਸਤ ਸੰਗਤ ਘਰ ਦੇ ਅੰਦਰ ਇਸ ਘਰ ਦੇ ਅੰਦਰ ਉਹਦੇ ਸੋਹਲੇ ਗਾਓ ਉਹਦੇ ਉਹਦੀ ਬੰਦਗੀ ਵਿੱਚ ਜੁੜੋ ਉਹਦੇ ਦਰ ਘਰ ਤੋਂ ਪਿਆਰ ਕਰਨ ਲਈ ਰਸਤਾ ਜਾਂਦਾ ਕਹਿੰਦੇ ਫਿਰ ਇੱਥੇ ਬੈਠ ਕੇ ਨਾ ਜਦੋਂ ਉਸ ਨਾਮ ਨਾਲ ਜੁੜਦੇ ਹਾਂ ਨਿਰੰਕਾਰ ਵੱਲ ਧਿਆਨ ਕਰਦੇ ਹਾਂ ਤੇ ਫਿਰ ਗੁਰੂ ਨੇ ਹੁਕਮ ਕੀਤਾ ਦੋ ਵਕਤ ਜਦੋਂ ਨਿਤਨੇਮ ਕਰੋਗੇ ਨਾ ਉਹਦੇ ਵੱਲ ਇਹ ਦੁਨੀਆਂ ਵੱਲ ਬਿਲਕੁਲ ਸੁਰਤ ਹਟਾ ਲੈਣੀ ਧਰਤੀ ਤੇ ਕੀ ਹੋ ਰਿਹਾ ਹੈ ਰਿਸ਼ਤੇਦਾਰ ਜਾਂ ਮੁਲਕ ਦੇ ਅੰਦਰ ਕਹਿੰਦੇ ਉੱਪਰ ਵੱਲ ਜਾਣਾ ਸ੍ਰਿਸ਼ਟੀ ਦੇ ਮਾਲਕ ਵੱਲ ਧਿਆਨ ਤੇ ਉਦੋਂ ਕਹਿਣਾ ਸੋ ਦਰ ਤੇਰਾ ਕਿਹਾ ਸੋ ਧਰ ਕੇ ਆਓ ਪੜ੍ਹਦੇ ਹਨ ਜਪਜੀ ਸਾਹਿਬ ਤੇ ਰਹਿ ਰਹਿ ਚੋ ਗੱਲ ਸੋਹਲਾ ਸਾਹਿਬ ਜੀ ਦੀ ਕਰਦਾ ਸਾਂ ਸਾਧ ਸੰਗਤ ਦੂਜਾ ਸ਼ਬਦ ਪੜੋਗੇ ਨਾ ਸੋਹਲੇ ਦਾ ਸਤਿਗੁਰੂ ਕਹਿੰਦੇ ਛੇ ਸਿਧਾਂਤ ਹਿੰਦੂ ਧਰਮ ਦੇ ਮਨ ਕੇ ਗਏ ਨੇ ਤੁਹਾਨੂੰ ਉਹਨਾਂ ਘਰਾਂ ਵਿੱਚ ਜਾ ਕੇ ਪੁੱਛਣ ਦੀ ਲੋੜ ਨਹੀਂ ਛੇ ਘਰ ਛੇ ਗੁਰ ਛੇ ਉਪਦੇਸ਼ ਸਾਡਾ ਪਿਆਰੋ ਇਹ ਘਰ ਹੈ ਗੁਰਗੁਰ ਏਕੋ ਵੇਸ਼ ਅਨੇਕ ਇਸੇ ਘਰ ਵਿੱਚ ਜੇ ਸਾਰਾ ਕੁਝ ਬਾਹਰ ਕਿਧਰੇ ਲੋੜ ਨਹੀਂ ਜਾਣ ਦੀ ਸਤਿਗੁਰੂ ਜੀ ਨੇ ਸੋਹਲਾ ਸਾਹਿਬ ਜੀ ਦੇ ਨਾ ਪੰਜਵੇਂ ਬੰਦ ਵਿੱਚ ਜਾ ਕੇ ਵਚਨ ਕੀਤਾ ਏ ਕਹਿੰਦੇ ਕਰੋ ਬੇਨਤੀ ਸੁਣੋ ਫਿਰ ਮੀਤਾ ਸੰਤ ਕੈਲ ਕੀ ਬੇਲਾ ਉਸ ਘਰ ਲੈ ਕੇ ਜਾਂਦੇ ਤਾਂ ਕਹਿੰਦੇ ਬੇਨਤੀ ਜੇ ਮਿੱਤਰੋ ਆ ਵੇਲਾ ਦੇ ਰੱਬ ਦੀ ਬੰਦਗੀ ਤੇ ਉਹਦੇ ਪਿਆਰਤਾ ਦੀ ਸੇਵਾ ਕਰਨ ਦਾ ਇਹਾਂ ਖਾੜ ਚਲੋ ਕਰ ਲਾ ਤਾਂ ਆਗੇ ਵਸਨ ਸੁਖੇਲਾ ਅੱਗੇ ਸੁਖੀ ਵਸੋਗੇ ਔਤ ਘਟੈ ਦਿਨ ਸਰੇ ਨਾਰੇ ਕਹਿਣ ਲੱਗੇ ਦਿਨ ਉਮਰ ਘੱਟ ਰਹੀ ਨਾ ਕਹਿਣਾ ਤਲ ਕਰਾਂਗੇ ਨਹੀਂ ਉਹ ਕਹਿੰਦੇ ਛੇਤੀ ਨਾਲ ਅੱਜ ਇੱਕ ਇੱਕ ਪਲ ਕਰਕੇ ਉਮਰਾਂ ਘੱਟ ਗਈ ਮਨ ਗੁਰਮਿਲ ਕਾਜ ਸਵਾਰੇ ਗੁਰੂ ਤੂੰ ਮਿਲ ਤੇ ਕਾਜ ਸਵਾਰ ਰਹੋ ਇਹ ਸੰਸਾਰ ਵਿਕਾਰ ਸੰਸੇਮ ਹੈ ਤਰਿਉ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਕੇ ਕਿਉਂ ਰਸ ਅਤਤ ਕਥਾ ਤਿੰਨ ਜਾਨੀ ਸਤਿਗੁਰੂ ਜੀ ਦੇ ਬਚਨ ਨੇ ਦੁਨੀਆਂ ਬੇਕਾਰਾਂ ਵਿੱਚ ਪੈ ਕੇ ਜ਼ਿੰਦਗੀ ਬਰਬਾਦ ਕਰਦੇ ਜਿਹਨੂੰ ਮੇਰਾ ਵਾਹਿਗੁਰੂ ਇਸ ਘਰ ਵਿੱਚ ਆਤਾਂ ਨੂੰ ਪਹਿਲਾਂ ਜਗਾਉਂਦਾ ਏ ਜਗਾ ਕੇ ਫਿਰ ਉਹ ਇਸ ਘਰ ਦੀ ਦਾਤ ਦਿੰਦਾ ਹੈ ਉਹ ਰਸ ਦਿੰਦਾ ਏ ਜਿਹੜੇ ਰਸ ਨੂੰ ਪੀ ਕੇ ਇਸ ਘਰ ਦਾ ਚਾਨਣ ਖੋਜ ਆਉਂਦਾ ਹੈ ਇਸ ਘਰ ਅੰਦਰ ਕੀ ਖੋਜ ਕਹਿ ਗਿਆਨ ਨਹੀਂ ਹੁੰਦਾ ਸਦਾ ਜੋ ਸਾਥ ਨੂੰ ਜੁੜ ਜਾਂਦਾ ਹੈ ਇੱਕ ਤੁਸੀਂ ਪ੍ਰਮਾਣ ਵੇਖੋ ਆਪ ਸਭਨਾਂ ਨੂੰ ਯਾਦ ਇੱਕੋ ਬਚਨ ਕੇਵਲ ਚੇਤਾ ਕਰੀਏ ਇਹਦੇ ਸੰਬੰਧ ਅੰਦਰ ਗੁਰੂ ਸਵਾਰਿਓ ਮਾਤ ਸੁਲੱਖਣੀ ਜੀ ਅਦਬਾਂ ਵਿੱਚ ਆ ਕੇ ਕਹਿਣ ਲੱਗੇ ਸਾਰੇ ਜਗਤ ਦੇ ਮਾਲਕਾਂ ਸਾਰੇ ਜਗਤ ਦੀ ਪ੍ਰਤਪਾਲਣਾ ਕਰਨ ਵਾਲਿਆਂ ਹਰ ਜੀਵ ਤੇਰੇ ਘਰੋਂ ਪੁਰਸਾਤਾ ਗਿਆ ਮੈਂ ਤੇਰੇ ਘਰ ਦੇ ਮਹਿਲ ਤਾਂ ਇਹ ਤੇਰੇ ਜਾਏ ਦੋ ਪੁੱਤਰ ਹਨ ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਪਰ ਇਹ ਦੋਨਾਂ ਪੁੱਤਰਾਂ ਕੋਲ ਬਹੁਤ ਕੁਝ ਹੈ ਪਰ ਇਹ ਪਹਿਲੀ ਵਾਰ ਇਹ ਹੋਣ ਲੱਗਾ ਏ ਤੇ ਪਿਓ ਆਪਣੇ ਪੁੱਤ ਨੂੰ ਛੱਡ ਕੇ ਰੱਬੀ ਦਾਤ ਕਿਸੇ ਹੋਰ ਦੂਜੇ ਦੇ ਅੰਦਰ ਟਿਕਾ ਰਿਹਾ ਹੋਵੇ ਦੁਨੀਆਂ ਅੱਜ ਤੱਕ ਇਹ ਕੁਝ ਕਰਦੀ ਆਈ ਆਪਣੇ ਲਈ ਸਾਰਾ ਕੁਝ ਕਰੋ ਬਾਪ ਪੁੱਤਰ ਲਈ ਫਿਰ ਉਹ ਆਪਣੇ ਪੁੱਤਰਾਂ ਲਈ ਇਹ ਨਵੀਂ ਰੀਤ ਕਿਉਂ ਸ਼ੁਰੂ ਹੋਈ ਭਾਈ ਲੈਣੇ ਤੇ ਪੁੱਤਰਾਂ ਮੇਰਿਆਂ ਚ ਕਿਹੜਾ ਅੰਤਰ ਏ ਉਹਨੂੰ 7 ਸਾਲ ਹੋਏ ਸੇਵਾ ਕਰਦਿਆਂ ਨੂੰ ਇਹ ਤੁਹਾਡੇ ਆਪਣੀ ਨਿਗਾਹ ਦ੍ਰਿਸ਼ਟੀ ਚੱਲੇ ਜਵਾਨ ਹੋਏ ਨੇ ਸਤਿਗੁਰੂ ਜੀਓ ਕਿਰਪਾ ਕਰੋ ਸਾਹਿਬ ਆਪ ਹੀ ਇਹ ਬਚਨ ਖਵਾਏ ਆਉਣਗੇ ਨਹੀਂ ਤਾਂ ਮਾਤ ਸੁਲੱਖਣੀ ਇਹ ਰਜਾ ਦੀ ਮੂਰਤ ਤੇ ਉਹਨੂੰ ਇਹ ਦੁਨੀਆਂ ਦੀਆਂ ਭੁੱਖਾਂ ਉਹਦੀਆਂ ਮੁੱਖੀਆਂ ਹੁੰਦੀਆਂ ਨੇ ਕੋਈ ਅੰਦਰ ਸ਼ੋਹਰਤ ਕੋਈ ਵਡਿਆਈ ਵੀ ਨਹੀਂ ਇਹ ਬਚਨ ਹਰ ਕੀ ਇਹ ਭਲਾ ਪੁੱਤਰਾਂ ਤੇ ਉਹਨਾਂ ਵਿੱਚ ਹੈ ਕਿਉਂਕਿ ਪੁੱਤਰ ਗੁਣਾਂ ਦੀ ਗੁਦਲੀਆਂ ਸਨ ਬਾਬਾ ਸ੍ਰੀ ਚੰਦ ਗੁਰੂ ਤੋਂ ਗੁਣ ਘੱਟ ਨਹੀਂ ਸਨ ਗੁਰੂ ਸਵਾਰਿਓ ਖੁੜੇ ਕਿੰਨੀਆਂ ਕਮਾਈਆਂ ਕੀਤੀਆਂ ਸਮਰੱਥ ਗੁਰੂ ਦੇ ਪੁੱਤ ਬਣ ਕੇ ਜਗਤ ਤੇ ਆਉਣਾ ਹੈ ਜਦੋਂ ਕਿਹਾ ਨਾ ਤੇ ਸਤਿਗੁਰੂ ਜੀ ਨੇ ਆਖਿਆ ਠੀਕ ਹੈ ਅਸੀਂ ਫਰਕ ਦੱਸਦੇ ਹਾਂ ਫਰਕ ਤਾਂ ਅੰਦਰੋਂ ਸੁਰਤੀ ਦੀ ਖੇਡ ਹੈ ਪਰ ਇਹਨੂੰ ਬਾਹਰੋਂ ਕੋਈ ਪ੍ਰਮਾਣ ਦੇਖ ਕੇ ਦੱਸਦੇ ਹਜ਼ੂਰ ਨੇ ਇੱਕ ਟਕਾ ਪਕੜਿਆ ਏ ਸਾਹਮਣਿਓ ਮੁੱਠ ਬੰਦ ਕੀਤੇ ਮੁੱਠੀ ਬੰਦ ਕਰਕੇ ਕਹਿਣ ਲੱਗੇ ਬੇਟਾ ਇਹ ਗੱਲ ਬਾਅਦ ਦੱਸਦੇ ਹਾਂ ਵੀ ਕੀ ਪਰਕੇ ਪਹਿਲਾਂ ਮੈਂ ਦੱਸੋ ਵੀ ਤੁਹਾਡੇ ਪਿਤਾ ਦੀ ਸਤਿਗੁਰੂ ਦੀ ਮੁੱਠੀ ਵਿੱਚ ਕੀ ਕੁਝ ਹੈ ਕਹਿਣ ਲੱਗੇ ਸਤਿਗੁਰੂ ਇੱਕ ਵੱਡੀ ਬਾਤ ਤੇ ਆ ਸਾਡੇ ਸਾਹਮਣੇ ਟਕਾ ਚੁੱਕਿਆ ਜੇ, ਚੁੱਕ ਕੇ ਆਪ ਜੀ ਨੇ ਮੁੱਠੀ ਬੰਦ ਕਰ ਲਈਏ, ਹੋਰ ਕੁਝ ਨਹੀਂ, ਕੇਵਲ ਹਜ਼ੂਰ ਦੇ ਹੱਥ ਦੇ ਅੰਦਰ ਕੇਵਲ ਛੋਟਾ ਜਿਹਾ ਟਕਾ ਹੈ ਤੇ ਟਕੇ ਦੀ ਕੀਮਤ ਟਕਾ ਹੀ ਹੋਵੇਗੀ, ਹੋਰ ਕੁਝ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਫਿਰ ਵੇ ਤਿੰਨ ਵਾਰੀ ਇੱਕੋ ਜਵਾਬ ਛੋਟੇ ਪੁੱਤਰ ਨੂੰ ਕਿਹਾ। ਉਹ ਕਹਿੰਦਾ ਵੱਡਾ ਵੀਰ ਜੋ ਕਹਿੰਦਾ ਮੈਂ ਬਿਲਕੁਲ ਉਹ ਹੀ ਕਹਿ ਰਿਹਾ ਹਾਂ, ਮੈਂ ਚੰਗੀ ਤਰ੍ਹਾਂ ਵੇਖਿਆ ਹੈ। ਸਾਹਿਬ ਕਹਿੰਦੇ ਸੱਤ ਹੈ, ਸਾਰੇ ਦੇ ਮਨ ਨੂੰ ਵੀ ਗੱਲ ਲੱਗੀ ਵੀ ਜੋ ਵੇਖਦੇ ਪਏ ਨੇ ਉਹ ਕੁਝ ਇਹ ਕਹਿ ਰਹੇ ਨੇ ਨਾ। ਇੱਕ ਬੇਨਤੀ ਕਰਾਂ, ਰੱਬ ਦੀ ਨਾ ਖੇਡ ਕੁਝ ਇਹੋ ਜਿਹੀ, ਜਿੰਨੇ ਮਰਜ਼ੀ ਪੜ੍ਹ ਲਿਖ ਜਾਈਏ, ਜਿੰਨਾ ਮਰਜ਼ੀ ਗੁਰੂ ਕੇ ਪਿਆਰਿਓ ਪਾਠ ਪੂਜਾ ਵੀ ਆਮ ਕਰਦੇ ਰਹੀਏ, ਸਾਡੇ ਮਨ ਦੇ ਅੰਦਰ ਇੱਕ ਇਹੋ ਜਿਹਾ ਭਰਮ ਭੁਲੇਖਾ ਏ, ਜਿੰਨਾ ਚਿਰ ਉਹ ਕਿਰਪਾ ਦ੍ਰਿਸ਼ਟੀ ਨੇ ਨਾ ਪਾਵੇ ਅਸੀਂ ਕਿਸੇ ਚੀਜ਼ ਨੂੰ ਸਹੀ ਪੈਣਿਆਂ ਦੇ ਅੰਦਰ ਦੇਖ ਨਹੀਂ ਸਕਦੇ ਹਾਂ। ਜੋ ਅਸੀਂ ਦੇਖਦੇ ਹਾਂ ਉਹ ਸੱਚ ਨਹੀਂ, ਜਿਹੜਾ ਸੱਚ ਹੈ ਉਹ ਸਾਨੂੰ ਗੁਰੂ ਕਿਰਪਾ ਕਲਪਨਾ ਦੀ ਤਰ੍ਹਾਂ ਨਜ਼ਰ ਆਉਂਦਾ, ਕੁਝ ਹੋਏਗਾ ਵੀ ਕਿ ਨਹੀਂ ਹੋਏਗਾ। ਮਹਾਂਪੁਰਖ ਲੋਕ ਦੱਸਦੇ ਨੇ ਬਹੁਤ ਬੰਦਗੀ ਕਰਨ ਤੋਂ ਬਾਅਦ ਬੰਦੇ ਨੂੰ ਪਤਾ ਲੱਗਦਾ ਏ ਮੈਨੂੰ ਕੁਝ ਵੀ ਨਹੀਂ ਪਤਾ, ਨਹੀਂ ਤੇ ਉਦੋਂ ਪਹਿਲਾਂ ਇਹ ਦਾਅਵੇ ਬਣਦਾ ਰਹਿੰਦਾ ਮੈਨੂੰ ਆ ਵੀ ਪਤਾ ਉਹ ਵੀ ਪਤਾ, ਇਹ ਪਤੇ ਵਿੱਚ ਮਾਰਤਾ ਜਾਂਦਾ। ਹੁਣ ਘਟਨਾ ਤੇ ਨਿਕਲੀ ਜਾਈਏ, ਸਾਹਮਣੇ ਟਕਾ ਪਕੜਿਆ ਏ ਤੇ ਟਕੇ ਨੂੰ ਚੁੱਕਿਆ ਮੁੱਠੀ ਬੰਨਦੇ, ਉਹ ਪੁੱਤਰਾਂ ਨੇ ਵੇਖਿਆ ਅਸੀਂ ਹੋਵਾਂਗੇ ਤੇ ਆਪਾਂ ਵੀ ਕਹਾਂਗੇ ਨਾ। ਕੋਈ ਪੁੱਛ ਲਵੇ ਸਤਿਗੁਰੂ ਜੀ ਦੇ ਕੋਲ ਕੀ ਏ, ਅਸੀਂ ਪਾਲਕੀ ਦੀ ਗਿਣਤੀ, ਚੌਰ ਸਾਹਿਬ ਦਾ ਰੰਗ, ਮਾਲਕਾਂ ਦਾ ਰੰਗ, ਪਿਆਰੇ ਹੋ ਇਹ ਕੁਝ ਗਿਣਾ ਸਕਾਂਗੇ, ਹੋਰ ਕੀ ਸਾਡੀਆਂ ਅੱਖਾਂ ਵੇਖਣਗੀਆਂ। ਪਰ ਸਤਿਗੁਰੂ ਜੀ ਦੇ ਘਰ ਦਾ ਖਜ਼ਾਨਾ ਦੇਖਣ ਲਈ ਚੰਮ ਦੀਆਂ ਅੱਖਾਂ ਨਹੀਂ ਚਾਹੀਦੀਆਂ, ਸੁਰਤ ਦੀ ਅੱਖ ਚਾਹੀਦੀ। ਸੁਰਤੀ ਦੀ ਅੱਖ ਪੈਦਾ ਹੁੰਦੀ ਏ ਉਹਦੇ ਹੁਕਮਾਂ ਦੀ ਕਮਾਈ ਕਰਕੇ। ਸਾਧ ਸੰਗਤ ਭਾਈ ਲਹਿਣਾ ਜੀ ਨੂੰ ਆਖਿਆ ਤੁਸੀਂ ਦੱਸੋ, ਉਹਨਾਂ ਨੇ ਨੇਤਰ ਖੋਲੇ, ਬੰਦ ਕਰ ਲਏ, ਨੀਵਾਂ ਸਿਰ ਕਰਕੇ ਕਹਿੰਦੇ ਗਰੀਬ ਨਵਾਜ਼, ਮੇਰੇ ਸਤਿਗੁਰੂ ਦੀ ਮੁੱਠੀ, ਮੇਰੇ ਸਤਿਗੁਰੂ ਜੀ ਦੇ ਕੱਚ ਦੇ ਅੰਦਰ ਕਿੰਨੇ ਲੋਕ, 14 ਭਵਨ, ਜਿੰਨੇ ਖੰਡ ਬ੍ਰਹਿਮੰਡ ਨੇ, ਗਰੀਬ ਨਵਾਜ਼ ਮੈਨੂੰ ਤਾਂ ਖੁਦ ਨਿਰੰਕਾਰ ਵੀ ਤੇਰੀ ਮੁੱਠੀ ਵਿੱਚ ਬੰਦ ਨਜ਼ਰ ਆ ਰਿਹਾ ਏ। ਮੈਨੂੰ ਇਹ ਨਾ ਪੁੱਛੋ ਭਾਈ ਕੀ ਏ ਸਤਿਗੁਰੂ ਦੇ ਹੱਥ ਵਿੱਚ, ਮੈਨੂੰ ਉਹ ਪੁੱਛੋ ਕੋਈ ਕਿਹੜੀ ਚੀਜ਼ ਨਹੀਂ ਮੇਰੇ ਸਤਿਗੁਰੂ ਦੇ ਹੱਥ ਵਿੱਚ, ਉਹ ਕਿਹੜੀ ਵਸਤੂ ਏ। ਇਹਨੇ ਹੁਣ ਕੋਈ ਨੰਬਰ ਬਣਾਉਣ ਲਈ ਨਹੀਂ ਗੱਲ ਕਹੀ, ਕੋਈ ਦੂਸਰੇ ਨੂੰ ਝੁਟਲਾਉਣ ਲਈ ਇਹ ਸ਼ਬਦ ਨਹੀਂ ਵਰਤੇ। ਦੋ ਜੋ ਸਤਿਗੁਰੂ ਨੇ ਦਿਖਾਇਆ ਏ ਉਹ ਬੋਲੇ, ਉਹ ਦੇਖਿਆ। ਗੁਰੂ ਅੰਗਦ ਪਿਤਾ ਜੀ ਨੂੰ ਪੁੱਛਿਆ, ਸਤਿਗੁਰੂ ਜੀਓ ਆਖੀਆਂ ਨੂੰ ਇਹ ਕਿਵੇਂ ਇੰਨਾ ਕੁਝ ਨਜ਼ਰ ਆ ਰਿਹਾ ਹੈ, ਸਾਰਿਆਂ ਨੂੰ ਤਾਂ ਟਕਾ ਨਜ਼ਰ ਆ ਰਿਹਾ ਸੀ। ਕਹਿਣ ਲੱਗੇ ਤਾਂ ਸਤਿਗੁਰੂ ਜੀ ਦੇ ਹੱਥ ਨੂੰ ਤੁਸੀਂ ਚਮੜੇ ਦੇ ਹੱਥ ਨੂੰ ਵੇਖ ਰਹੇ ਸੀ, ਇਹ ਸਰੀਰ ਨਾਲ ਲੱਗੇ ਹੋਏ ਚਾਰ ਉਂਗਲਾਂ ਤੇ ਅੰਗੂਠਾ ਬੰਨ੍ਹ ਤੁਸੀਂ ਤੱਕ ਰਹੇ ਸੀ, ਇਹ ਚੰਮ ਦੀਆਂ ਅੱਖਾਂ ਨਾਲ ਸੰਸਾਰ ਦੀ ਵਸਤੂ ਤੱਕੀ ਦੀਆਂ ਨੇ, ਨਿਰੰਕਾਰ ਨੂੰ ਵੇਖਣ ਲਈ ਉਹ ਗੁਰੂ ਆਪ ਇੱਕ ਅੱਖ ਦਿੰਦਾ ਏ, ਉਹ ਵੱਖਰੇ ਹੱਥ ਦਿੰਦਾ ਏ, ਵੱਖਰੇ ਪੈਰ ਜਿਨ੍ਹਾਂ ਨਾਲ ਚੱਲ ਕੇ ਉਹਦੇ ਘਰ ਜਾਪ ਪੈਂਦੀ ਤੇ ਉਹ ਸਭ ਉਹ ਦਿਖਾਉਂਦਾ ਹੈ। ਕਹਿੰਦਾ ਵੇਖੋ ਕਿ ਪੁੱਛਿਆ ਜੀ ਕਿਹੜੇ, ਸਤਿਗੁਰੂ ਜੀ ਦੇ ਬਚਨ ਬਹੁਤ ਪਿਆਰੇ ਸਨ, ਉਹ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ, ਕਰ ਕਹਿੰਦੇ ਸੱਚਾ ਨੂੰ, ਉਹਦਾ ਭੈ ਹੋਵੇ ਅੰਦਰ ਕੇ ਚਰਨ ਪੈਣ, ਉਹਦਾ ਗੁਰੂ ਕੇ ਪਿਆਰੋ ਪ੍ਰੇਮ ਹੋਵੇ ਕੇ ਸੱਚ ਨੇ, ਲੋਇਲ ਸੁਰਤ ਕਰੇ ਸੁਰਤ ਦੀਆਂ ਅੱਖਾਂ ਹੋਣ, ਨਾਨਕ ਕਹਿ ਸਿਆਣੀਏ ਉਹ ਕੰਤ ਮਿਲਾ ਭਾਵ ਹੋਵੇ। ਕਹਿੰਦੇ ਜਦੋਂ ਉਹ ਅੱਖਾਂ ਮਿਲੀਆਂ ਨਾ ਉਸ ਅੱਖ ਨਾਲ ਵੇਖਿਆ ਤੇ ਇੰਨਾ ਕੁਝ ਨਜ਼ਰ ਆ ਗਿਆ ਏ। ਸਾਹਿਬ ਕਹਿਣ ਲੱਗੇ ਦੇਖੋ ਸੰਗਤ ਜੀਓ, ਇਹ ਪੁੱਛਦੇ ਨੇ ਕੋਈ ਪੁੱਤਰਾਂ ਤੇ ਭਾਈ ਲੈਣ ਵਿੱਚ ਕੀ ਅੰਤਰ ਏ, ਆਮ ਕਮਾਈ ਵਾਲੇ ਗੁਰਸਿੱਖਾਂ ਵਿੱਚ ਤੇ ਉਹਨਾਂ ਵਿੱਚ ਕੀ ਅੰਤਰ ਏ। ਕਹਿਣ ਲੱਗੇ ਉਹਨਾਂ ਨੂੰ ਇੰਨਾ ਕੁਝ ਇੰਨਾ ਸਮਾਂ ਕੋਲ ਰਹਿ ਕੇ ਇੱਕ ਕੇਵਲ ਟਕੇ ਤੇ ਨਿਗਾਹ ਦੀ ਟਕਾ ਨਜ਼ਰ ਆਉਂਦਾ, ਦੂਜੇ ਨੂੰ ਸਭੋ ਕੁਝ ਨਜ਼ਰ ਆਉਂਦਾ, ਜਿਹਨੂੰ ਸਭੋ ਕੁਝ ਨਜ਼ਰ ਆ ਗਿਆ ਗੁਰੂ ਨਾਨਕ ਉਹਨੂੰ ਸਭੋ ਕੁਝ ਦੇ ਦਿੱਤਾ, ਆਪਣਾ ਆਪ ਉਹਨਾਂ ਨੂੰ ਦੇ ਦਿੱਤਾ। ਸਤਿ ਸੰਗਿਓ ਜਿਹੜਾ ਦਿਖਾ ਕੇ ਸਾਰਾ ਕੁਝ ਦੇ ਦੇਵੇ ਇਹੋ ਜਿਹਾ ਕੌਣ ਹੋਏਗਾ। ਵਿਆਜ ਦਿਆਂਗੇ ਪਰ ਉਸ ਘਰੋਂ ਕੋਈ ਚੀਜ਼ ਚੁੱਕਣ ਨੂੰ ਨਹੀਂ। ਸਤਿਗੁਰੂ ਕਹਿੰਦੇ ਪਹਿਲੀ ਗੱਲ, ਹਰ ਆਦਮੀ ਉਸ ਘਰ ਵਿੱਚ ਝਾਤ ਨਹੀਂ ਮਾਰਦਾ ਤੇ ਜਿਹਨੂੰ ਝਾਤ ਗੁਰੂ ਨੇ ਕਿਰਪਾ ਕਰਕੇ ਮਰਵਾ ਦਿੱਤੇ ਤੇ ਉਹਨੂੰ ਸਾਰਾ ਘਰ ਹੀ ਉਹਦੇ ਖਵਾਜੇ ਕਰ ਦਿੰਦਾ ਹੈ। ਕਹਿੰਦੇ ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਜੋ ਕੁਛ ਮੇਰਾ ਹੁਣ ਤੇਰਾ ਏ ਤੇ ਉਹਦਾ ਘਰ ਇੰਨਾ ਛੋਟਾ ਨਹੀਂ ਫਿਰ ਉਹਨੂੰ ਦੇ ਦਿੱਤਾ ਤੇ ਬਾਕੀ ਜਗਤ ਉਹਦੇ ਤੋਂ ਵਾਂਝਾ ਜਾਂ ਖਾਲੀ ਰਹੇਗਾ। ਨਹੀਂ ਗੁਰੂ ਕੇ ਪਿਆਰਿਓ, ਸਤਿਗੁਰੂ ਦੀ ਕਿਰਪਾ ਕਰਕੇ ਆਖਦੇ ਨੇ ਉਹ ਪਹਿਲਾਂ ਜਗਾਉਂਦਾ ਏ, ਜਿਸੇ ਜਗਾਏ ਪਿਆਵੇ ਇਹ ਰਸ ਅਕਤ ਕਥਾ ਤਿੰਨ ਜਾਣੀ ਉਹਦੇ ਘਰ ਦੀ ਅਕਤ ਕਥਾ ਹੈ। ਉਹ ਜਾਗਣਾ ਕੀ ਏ, ਅੰਦਰ ਨੂੰ ਜਾਗਣਾ, ਸੁਰਤੀ ਦਾ ਜਾਗਣਾ ਹੈ। ਸਤਿਗੁਰੂ ਕਹਿੰਦੇ ਸਾਧ ਸੰਗਤ ਮਨ ਸੋਵਤ ਜਾਗੇ ਤਾਂ ਪ੍ਰਭ ਨਾਨਕ ਮਿੱਠੇ ਲਾਗੇ। ਜਾਗਣ ਤੋਂ ਬਿਨਾਂ ਨਾ ਇਹ ਘਰ ਮਿੱਠਾ ਲੱਗੇ, ਨਾ ਪਿਆਰਾ ਲੱਗੇ ਤੇ ਨਾ ਜਿਹੜੀ ਇਹਦੇ ਘਰ ਬਖਸ਼ ਵੰਡੀ ਜਾਂਦੀ ਉਹਨੂੰ ਕੋਈ ਪੀ ਸਕੇ। ਹੁਣ ਜਿਹਨੇ ਉਹ ਪੀਤੀ, ਸਤਿਗੁਰੂ ਕਹਿੰਦੇ ਜਾਗੋ ਆਏ ਸੋਈ ਬਿਖਾਜੋ ਹਰ ਗੁਰ ਤੇ ਮਨੇ ਬਸੇਰਾ। ਜਿਹੜਾ ਕੰਮ ਕਰਨ ਲਈ ਜਗਤ ਤੇ ਆਏ ਹਾਂ ਉਹ ਕਰੀਏ। ਸਾਧ ਸੰਗਤ ਸਤਿਗੁਰੂ ਕਹਿਣ ਲੱਗੇ ਗੁਰੂ ਤੇ ਵਾਹਿਗੁਰੂ ਨੂੰ ਮਨ ਵਿੱਚ ਵਸਾਣਾ, ਫਿਰ ਨਿਜ ਕਰ ਮੈਂ ਪਾਵੋ ਸੁਖ ਸਹਿਜ ਬੋਰ ਨਾ ਹੋਏਗੋ ਫੇਰਾ। ਫਿਰ ਕਹਿੰਦੇ ਨਿਜ ਘਰ ਜਾਓਗੇ ਉਹਦਾ ਮਹਿਲ ਮਿਲੇਗਾ। ਸਾਧ ਸੰਗਤ ਫਿਰ ਮੈਂ ਉੱਚੀ ਆਪ ਜੀ ਦਾ ਧਿਆਨ ਲੈ ਕੇ ਆ ਰਿਹਾ ਵਾਂ, ਉਹਦੇ ਘਰ ਵੇਖਣਾ ਹੋਵੇ ਤੇ ਗੁਰਦੁਆਰੇ ਦੀ ਚਾਰ ਦੀਵਾਰੀ ਦੇ ਅੰਦਰ ਨਹੀਂ ਵੜ ਕੇ ਵੇਖਣਾ ਕਿਸੇ ਦੇ। ਸਤਿਗੁਰੂ ਜੀ ਜਦੋਂ ਕਹਿੰਦੇ ਉਹਦੇ ਘਰ ਦਾ ਕੁਛ ਵੀ ਤੱਕਣਾ ਹੈ, ਆਤਮਕ ਨਜ਼ਾਰਾ ਵਰਤਤਾ ਰਹਿਮਤਾਂ, ਤੇ ਕਹਿੰਦੇ ਤੂੰ ਨੇਤਰ ਬੰਦ ਕਰਕੇ ਉਹਦਾ ਨਾਮ ਨੂੰ ਨਾਲ ਲੈ ਕੇ ਸੁਰਤੀ ਨੂੰ ਲੈ ਕੇ ਆਪਣੇ ਕਿਰਦੇ ਘਰ ਤੇ ਚੱਲ ਜਾਣਾ, ਬਾਹਰ ਨਹੀਂ ਜਾਣਾ। ਬਾਹਰ ਤੇ ਕਿਧਰੇ, ਬਾਹਰ ਤੇ ਸੰਸਾਰ ਏ। ਕਹਿੰਦੇ ਉਹਦਾ ਘਰ ਤੇਰੇ ਅੰਦਰ ਏ, ਤੂੰ ਆਪਣੇ ਅੰਦਰ ਜਾਣਾ ਏ। ਜਿਉਂ ਜਿਉਂ ਅੰਦਰ ਜਾਏਗਾ ਜਿਉਂ ਤੋਂ ਤੈਨੂੰ ਉਹਦਾ ਘਰ ਨਜ਼ਰ ਆਵੇਗਾ। ਤੁਸੀਂ ਵੇਖੋ ਨਾ, ਸਤਿਗੁਰੂ ਕਿਧਰੇ ਵੀ ਕਹਿਣਗੇ ਘਰ ਬਾਰੇ ਤੇ ਅੰਦਰ ਨੂੰ ਆਉਣ ਦੀ ਗੱਲ ਕਰਨਗੇ। ਸਤਿਗੁਰੂ ਜੀ ਆਖਦੇ ਨੇ ਨਾ, ਕਿਰਪਾ ਕਰਕੇ ਹਿਰਦੈ ਨਾਮ ਵਸਾਇਓ, ਘਰ ਬੈਠ ਕੇ ਗੁਰੂ ਧਿਆਇਓ। ਇਹ ਚ ਧਿਆਨ ਰੱਖ ਕੇ ਕਹਿੰਦੇ ਗੁਰੂ ਗੁਰੂ ਜਪੋ, ਫਿਰ ਉਹ ਕਹਾਣੀ ਦੀ ਸਮਝ ਪਵੇਗੀ। ਆਪਣੇ ਘਰ ਖੜੀ ਤੱਕਾ ਮੈਂ, ਕਹਿੰਦੇ ਉਹਦਾ ਘਰ ਤੱਕਣਾ ਹੀ ਨਾ ਤੇ ਆਪਣੇ ਘਰ ਖਲੋ ਕੇ ਤੱਕਣਾ, ਮਤਾਂ ਕਿਸੇ ਦੂਸਰੇ ਘਰੋਂ ਨੂੰ ਲੱਭਦੇ ਫਿਰੀਏ। ਨਹੀਂ, ਉਹ ਵਾਹਿਗੁਰੂ ਬਾਹਰ ਨਹੀਂ, ਉਹ ਸਤਿਗੁਰੂ ਦੀਆਂ ਰਹਿਮਤਾਂ ਬਾਹਰ ਨਹੀਂ। ਕਹਿਣ ਲੱਗੇ ਜਿਉਂ ਜਿਉਂ ਤੂੰ ਆਪਣੇ ਅੰਦਰ ਨੂੰ ਆਏਗਾ ਤਿਉਂ ਤਿਉਂ ਤੈਨੂੰ ਇਹ ਪਤਾ ਲੱਗੇਗਾ ਵੀ ਇਹ ਕਹਾਣੀ ਕੀ ਇਹ ਸਾਈਂ ਦੇ ਘਰ ਦੇ, ਕਿਹਨੂੰ ਘਰ ਕਹਿੰਦੇ, ਕਿਹਨੂੰ ਘਰ ਕਹਿੰਦੇ, ਕਹਿਣ ਇਸ ਕੀ ਕੁਝ ਮਿਲਦਾ ਏ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਏ, ਉਹ ਕਹਿੰਦੇ ਕਬੀਰ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾ ਕੇ, ਸਭ ਰਸ ਖੇਲੋ ਪੀਛੋ ਕਿਸੂ ਰਖਾਵੋ ਨਾ ਕੇ। ਕਹਿਣ ਲੱਗੇ ਆਪਣੇ ਨੀਵੇਂ ਨੇਤਰ ਕਰ ਆਪਣੇ ਘਰ ਵੱਲ ਭਾਵ, ਗੁਰੂ ਗੁਰੂ ਜਪ ਕੇ ਤੇ ਹਿਰਦੇ ਵੱਲ ਤੱਕੀਏ। ਸਾਧ ਸੰਗਤ ਫਿਰ ਜਿਹੜੀਆਂ ਆ ਬਾਹਰ ਦੀ ਕਹਾਣੀ ਏ ਨਾ, ਵੀ ਦਾਤਾਂ ਮਿਲਣੀਆਂ, ਰੋਗ ਦੂਰ ਹੋਣੇ, ਜ਼ਿੰਦਗੀ ਦੇ ਨਿਸ਼ਾਨੇ ਪੂਰੇ ਹੋਣੇ, ਜੋ ਅਸੀਂ ਮਿੱਥੇ ਕਹਿਣ ਜੋ ਕਲਪਨਾ ਕੀਤੀ ਏ। ਸਹਿਬ ਕਹਿੰਦੇ ਨੇ, ਮੈਂ ਤਿੰਨ ਵਾਕਿਆ ਕਹਿਣ ਲੱਗਾ ਕਰਾਂ ਲਗਾਤਾਰ। ਇੱਕ ਸਾਡਾ ਪਹਿਲਾ ਸਟੇਜ ਹੋਏ ਜਿੱਥੇ ਸਤਿਗੁਰੂ ਸਿੱਖ ਨੂੰ ਨਾਮ ਨਾਲ ਜੋੜਦੇ, ਬਾਹਰ ਦੀਆਂ ਮੰਗਾਂ ਉਹਦੀਆਂ ਪੂਰੀਆਂ ਕਰਦੇ ਨੇ ਜੋ ਉਹ ਮੰਗੇ। ਬਸ ਸਾਡੀ ਬਹੁਤਾਤ ਵਿੱਚ ਸੋਚ ਇੱਥੇ ਖਲੋਤੀ ਹੁੰਦੀ ਏ, ਕੋਈ ਕਰਮਾਂ ਵਾਲਾ ਪੂਰਾ ਚੋਂ ਇੱਕ ਅੱਧ ਜਿਹੜਾ ਇਸ ਲਾਈਨ ਨੂੰ ਕ੍ਰਾਸ ਕਰਕੇ ਕੁਝ ਅੱਗੇ ਦੀ ਬਾਤ ਵੀ ਚਾਹੁੰਦਾ, ਕੁਝ ਹੋਰ ਵੇਖਣਾ। ਉਹਦੇ ਘਰ ਨੂੰ ਅਸੀਂ ਆਪਣੇ ਇਹਨਾਂ ਪਦਾਰਥਾਂ ਨਾਲ ਹੀ ਵੇਖਦੇ ਹਾਂ। ਜੇ ਤਾਂ ਮਿਲਦੇ ਰਹਿਣ ਸਹੀ ਤੇ ਫਿਰ ਬੰਦਾ ਇੱਥੇ ਸਹਿਮਤ ਏ ਵੀ ਮੈਂ ਮੱਥਾ ਜ਼ਰੂਰ ਟੇਕਣਾ ਗੁਰੂ ਨੂੰ। ਬਸ ਇਹਦੀ ਇਹਦੇ ਨਾਲ ਸਮਝਦਾ ਏ ਵੀ ਮੈਂ ਆਪਣੇ ਸਾਰੇ ਪਦ ਪੂਰੇ ਕਰ ਲੈਣੇ, ਇਸ ਤੋਂ ਅੱਗੇ ਮੈਂ ਤੱਕ ਨਹੀਂ ਕਰਨਾ। ਉਦੋਂ ਕਰੇਗਾ ਜਦੋਂ ਥੋੜਾ ਜਿਹਾ ਉਤਰਾਅ ਚੜਾ ਜ਼ਿੰਦਗੀ ਚ ਆਏਗਾ ਨਾ, ਫਿਰ ਕਹਿ ਉਹਨੇ ਪਾਠ ਨਾ ਕਰਾ ਲਈਏ, ਅਰਦਾਸ ਨਾ ਕਰਾ ਲਈਏ, ਪਹਿਲਾਂ ਕਿਉਂ ਨਹੀਂ ਕਰਾ ਲਿਆ ਤੂੰ। ਸਹਿਬ ਕਹਿੰਦੇ ਸਾਰਾ ਜੀਵਨ ਹੀ ਤੇਰਾ ਚਾਪਾਂ ਨੂੰ ਕਿਉਂ ਨਾ ਗੁਜ਼ਰੇ, ਉਹ ਕਰ ਵਿਸ਼ੇਸ਼ ਪਰ ਤੂੰ ਰੋਜ਼ ਕਿਉਂ ਨਹੀਂ ਕਰਦਾ। ਮਾਤਾ ਸੁਲੱਖਣੀ ਆਉਂਦੀ ਏ ਇੱਕ ਆ ਸਤਿਗੁਰੂ ਮਨਾ ਕਰ ਦਿੰਦੇ ਹਨ, ਨਿਰੰਕਾਰ ਤੇ ਨਹੀਂ ਲਿਖਿਆ। ਰੋਕ ਕੇ ਵਾਪਸ ਮੁੜਨ ਲੱਗੇ ਤੇ ਭਾਈ ਗੁਰਦਾਸ ਸਾਹਿਬ ਨੇ ਰੋਕ ਲਿਆ, ਮਾਂ ਇਹ ਘਰ ਪਤਾ ਹੀ ਕਿਹਦਾ ਹੈ? ਸੱਚੇ ਸਾਹਿਬ ਦਾ। ਆਖਿਆ ਘਰ ਤਾਂ ਉਹਦਾ ਹੀ ਏ, ਪਰ ਮੈਨੂੰ ਤਾਂ ਇਸ ਘਰੋਂ ਵੀ ਖੈਰ ਨਹੀਂ ਪਈ। ਕਹਿਣ ਲੱਗੇ ਤੈਨੂੰ ਖੈਰ ਨਹੀਂ ਪਈ ਤੇ ਤੂੰ ਰੋ ਰਹੀ ਏ? ਕਹਿਣ ਲੱਗੇ ਜੇ ਤੈਨੂੰ ਖੈਰ ਨਹੀਂ ਪਈ ਤੇ ਤੂੰ ਇੰਜ ਕਰ, ਤੇਰੇ ਵਿੱਚ ਕੋਈ ਕਮੀ ਹੋਏਗੀ, ਤੇਰੇ ਕੋਲ ਉਹ ਬਰਤਨ ਉਹ ਝੋਲੀ ਨਹੀਂ ਹੋਏਗੀ ਜਿਹਦੇ ਚ ਉਹ ਦਾਗ ਪੈ ਸਕੇ। ਕਹਿਣ ਲੱਗੇ ਮੈਨੂੰ ਪਤਾ ਨਹੀਂ। ਕਹਿਣ ਲੱਗੇ ਜਾ ਵਾਪਸ, ਤੁਸੀਂ ਜਾਣਦੇ ਹੋ ਸਾਖੀ ਸਿਦਕ ਭਰੋਸੇ ਦੇ ਨਾਲ ਦੁਬਾਰਾ ਕਾਗਜ਼ ਤੇ ਕਲਮ ਲੈ ਕੇ ਜਾਂਦੀ ਏ ਤੇ ਬੇਨਤੀ ਕਰਦੀ, ਸਤਿਗੁਰੂ ਜੇ ਪਹਿਲਾਂ ਨਹੀਂ ਲਿਖਿਆ ਹੁਣ ਲਿਖ ਦਿਓ। ਪਹਿਲਾਂ ਵੀ ਤੁਸੀਂ ਲਿਖਣਾ ਸੀ, ਹੁਣ ਵੀ ਤੁਸੀਂ ਲਿਖਣਾ। ਹੋਰੇ ਇਹ ਸ਼ਬਦ ਪਿੱਛੋਂ ਸੀਨੇ ਚੋਂ ਨਿਕਲੇ ਪਾਉਣਗੇ? ਪਿਆਰਿਓ, ਸ਼ਬਦ ਜੇ ਬਨੌਤੀ ਬਣਾਈਏ ਤੇ ਰੋਜ਼ ਬੜੇ ਬਣਦੇ ਨੇ? ਨਹੀਂ, ਤੋਂ ਅੰਦਰੋਂ ਨਿਕਲੇ ਗੁਰੂ ਘਰ ਗੋਬਿੰਦ ਪਿਤਾ ਜੀ ਦੇ ਮੁੱਖ ਤੋਂ ਬਚਨ ਨਿਕਲੇ, ਠੀਕ ਹੈ ਪੁੱਤ ਮਿਲੇਗਾ। ਕਹਿੰਦੀ ਸਤਿਗੁਰੂ ਲਿਖ ਦਿਓ। ਹੁਣ ਕਾਗਜ਼ ਦੇ ਟੁਕੜੇ ਤੇ ਕਿਉਂ ਲਿਖਵਾਉਂਦੀ ਏ? ਕਹਿੰਦੀ ਦਰਗਾਹ ਚ ਲਿਖਿਆ ਜਾਏਗਾ। ਇੱਕ ਦਾ ਸਾਤਾ ਬਣਿਆ ਆਖਦੇ ਨੇ, ਸਤ ਗੁਣਾਂ ਦਾ ਸਤ ਪੁੱਤਰ ਲੈ ਕੇ ਮੁੜ ਦੇਖਿਆ। ਇੱਕ ਤਾਂ ਇਹ ਵੀ ਸਿਦਕ ਨਾਲ, ਇਸ ਘਰੋਂ ਕੋਈ ਦਾਤ ਸਿਦਕ ਨਾਲ ਟਿਕ ਕੇ ਖਲੋਵੇ ਸਹੀ, ਜਿੰਨਾ ਮੰਗਦੇ ਉਹਨਾਂ ਨੀ, ਉਹਦੇ ਨਾਲ ਕਈ ਗੁਣਾਂ ਵੱਧ ਦੇ ਦਿੰਦੇ। ਇੱਥੇ ਕਿਹੜਾ ਕੋਈ ਹਿਸਾਬ ਕਿਤਾਬ ਏ? ਕੁਝ ਮੁੱਕਣਾ ਏ, ਖਜ਼ਾਨਾ ਏ, ਉਹਦਾ ਹੀ ਸਾਰਾ ਕੁਝ ਏ। ਪਰ ਉਸ ਤੋਂ ਅੱਗੇ ਹੈਰਾਨ ਹੋਈਦਾ ਏ, ਭਈ ਇਹ ਘਾ ਪੁੱਤਰ ਦਾ ਬੰਦਾ ਤੇ ਉਹ ਹੀ ਵੇਚ ਕੇ ਉਹਦੇ ਦੋ ਪੈਸੇ ਆਉਂਦੇ ਤੇ ਉਹ ਰੋਟੀ ਉਹਦੇ ਬੱਚੇ ਖਾਂਦੇ ਤੇ ਆਪ ਖਾਂਦਾ ਏ। ਜਦੋਂ ਛੇਵੇਂ ਗੁਰੂ ਦੇ ਪਿਤਾ ਮਹਾਰਾਜ ਆਗਰੇ ਜਾਂਦੇ ਨੇ ਤੇ ਉਸ ਨੇ ਆਖਿਆ ਮੈਂ ਸਤਿਗੁਰੂ ਦੇ ਦਰਸ਼ਨ ਕਰਨੇ ਨੇ, ਪਰ ਅੰਦਰ ਮੰਗ ਕੋਈ ਨੀ। ਕਮਾਲ ਦੀ ਗੱਲ ਇਹ ਵੇ, ਘਾ ਪੁੱਤਰਨ ਵਾਲਾ ਬੰਦਾ, ਉਹਦੇ ਤੇ ਸੁਪਨੇ ਚਾਹੀਦੇ ਸੀ, ਮੇਰੇ ਕੋਲ ਵੀ ਘਰ ਹੋਵੇ, ਮੇਰੇ ਕੋਲ ਵੀ ਤਨ ਦੌਲਤ ਇੰਨੀ ਕੁ ਹੋਵੇ, ਮੇਰੇ ਕੋਲ ਕੋਈ ਘੋੜਾ ਕੋਈ ਹਾਥੀ, ਕੋਈ ਮੇਰੀ ਵੀ ਸ਼ਾਨ ਸ਼ੌਕਤ ਹੋਵੇ, ਘੋੜੇ ਹਾਥੀ ਨਹੀਂ, ਰੱਜ ਕੇ ਰੋਟੀ ਖਾਣ ਜੋਗੀ ਜ਼ਮੀਨ ਤੇ ਮੇਰੇ ਕੋਲ ਨਹੀਂ। ਅੰਦਰੋਂ ਪਤਾ ਨੀ ਕਿੱਥੇ ਗੁਰੂ ਨੇ ਪਹੁੰਚਾ ਦਿੱਤਾ ਸਾਧ ਸੰਗ, ਉਹ ਲਾਈਨ ਟੱਪ ਕੇ ਕਿੱਥੇ ਚਲਾ ਗਿਆ ਜਿੱਥੇ ਦੁਨੀਆਂ ਦੀ ਮੰਗ ਨਹੀਂ। ਘਾ ਪੁੱਤਰ ਵੀ ਸੋਹਣਾ ਜਿਹਾ ਪੰਡ ਬਣਾ ਕੇ ਹਜ਼ੂਰ ਦੇ ਘੋੜਿਆਂ ਲਈ ਭਈ ਇਹ ਮੈਂ ਭੇਟ ਕਰਾਂਗਾ, ਉੱਥੇ ਪਹੁੰਚਦਾ ਪੈ ਨਾਲ ਇੱਕ ਟਕਾ ਲੈਂਦਾ ਏ। ਗਲਤੀ ਨਾਲ ਝੂਠੇ ਬਾਦਸ਼ਾਹ ਕੋਲ ਚਲਾ ਜਾਂਦਾ ਏ, ਬਾਦਸ਼ਾਹ ਦੇ ਚਰਨਾਂ ਚ ਮੱਥਾ ਟੇਕ, ਗੁਰੂ ਨੂੰ ਦੇਖਿਆ ਨਹੀਂ ਪਰ ਗੁਰੂ ਦੇ ਹੁਕਮ ਨੂੰ ਪਹਿਲਾਂ ਅੰਦਰੋਂ ਦੇਖ ਚੁੱਕਾ ਹੈ। ਸਤਿਗੁਰੂ ਜੀ ਦੇ ਬਾਹਰੋਂ ਨਹੀਂ ਦਰਸ਼ਨ ਕੀਤੇ, ਧੰਨ ਤਾਂ ਭੁਲੇਖਾ ਖਾ ਕੇ ਸਤਿਗੁਰੂ ਜੀ ਨੂੰ ਅੰਦਰੋਂ ਪਿਆਰ ਕਰਦਾ ਏ, ਉਡੀਕਦਾ ਗੁਰੂ ਗੁਰੂ ਜਪਦਾ ਏ, ਉੱਥੇ ਆਖਦਾ ਜਨਮ ਮਰਨ ਕੱਟਿਆ ਜਾਵੇ। ਉਹ ਕਹਿੰਦਾ ਜਨਮ ਮਰਨ ਦੀ ਕਿਉਂ ਗੱਲਾਂ ਕਰਦਾ ਏ, ਟਕਾ ਰੱਖਿਆ ਏ, ਚਾਰ ਪੈਸੇ ਚਾਹੀਦੇ ਨੇ ਤੇ ਲਏ। ਕਹਿੰਦਾ ਸੱਚੇ ਪਾਤਸ਼ਾਹ ਮੈਂ ਜਨਮ ਮਰਨ ਮੈਂ ਕਟਾਉਣ ਲਈ ਆਇਆ, ਮੇਰੀ ਮੰਗ ਕੋਈ ਨੇ। ਉਹ ਸਮਝ ਗਿਆ ਉਹ ਵੀ ਇਸ ਨਾਲ ਦੇ ਜਿਹੜੇ ਅਹਿਲਕਾਰ ਕਹਿੰਦੇ ਗਲਤੀ ਨਾਲ ਆ ਗਿਆ, ਤੰਬੂ ਨੇੜੇ ਸਨ। ਬਾਦਸ਼ਾਹ ਕਹਿੰਦਾ ਚਲੋ ਇਹਨੂੰ ਕਹੋ ਭਾਈ ਠੀਕ ਹੈ ਤੂੰ ਹੋਰ ਜਗ੍ਹਾ ਆ ਗਿਆ ਏ। ਕਹਿੰਦਾ ਗਲਤੀ ਹੋ ਗਈ, ਮੈਂ ਤਾਂ ਸੱਚੇ ਪਾਤਸ਼ਾਹ ਕੋਲ ਜਾਣਾ ਸੀ। ਉਹ ਕਹਿੰਦੇ ਫਿਰ ਉਧਰ ਤੰਬੂ ਲੱਗਾ, ਟਕਾ ਚੁੱਕਦਾ ਏ। ਜਦੋਂ ਟਕਾ ਚੁੱਕਣਾ ਏ, ਬਾਦਸ਼ਾਹ ਲੋਕ ਆਪਣੀ ਤੁਕੀਨ ਸਮਝਦੇ ਨੇ, ਇਹਨਾਂ ਦੀ ਇੱਜ਼ਤ ਤੁਕੀਨ ਹੈ, ਕਿਨਾਰੇ ਤੇ ਖਲੋਤੀ ਹੁੰਦੀ ਏ। ਮਾੜਾ ਜਿਹਾ ਇੱਕ ਸ਼ਬਦ ਜੀ ਦੀ ਜਗ੍ਹਾ ਤੇ ਖੂਨ ਨਿਕਲ ਗਿਆ, ਬਸ ਇਹਨਾਂ ਦੇ ਮਹਿਲ ਢਹਿ ਤੇ ਬੇਇੱਜ਼ਤੀ ਹੋ ਗਈ ਬੜੀ ਵੱਡੀ। ਸਤਸੰਗ ਜੇ ਕਿਧਰੇ ਮਾੜਾ ਜਿਹਾ ਹੱਥ ਜੋੜ ਕੇ ਕੋਈ ਖਲੋ ਗਿਆ ਤੇ ਕਹਿੰਦੇ ਸਾਡੀ ਹੁਣ ਸ਼ਾਨ ਬਣ ਗਈ, ਅਸੀਂ ਖਾਸ ਹੁੰਦੇ ਹਾਂ, ਇੱਥੇ ਖਲੋਤੇ ਕਹਿਣ। ਪਿਆਰਿਓ, ਜਦੋਂ ਇਹ ਬਾਦਸ਼ਾਹ ਕਹਿੰਦਾ ਹੈ ਟਕਾ ਰਹਿਣ ਦੇ ਮੋਹ ਲੈ ਲਾਵੇ, ਕਹਿੰਦਾ ਨਹੀਂ। ਉਹਨੇ ਤਿੰਨ ਚਾਰ ਵਾਰੀ ਮੂਰਖ ਦਾ ਲਾਲਚ ਦਿੱਤਾ, ਕਹਿਣ ਲੱਗਾ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਜਗਤ ਦਾ ਮਾਲਕ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂਮ ਚਾਹੀਦੀ। ਸੱਚ ਸੰਗਿਓ, ਬਾਦਸ਼ਾਹ ਦੀ ਮੋਹਰਾਂ ਨੂੰ ਠੁਕਰਾਣਾ ਤੇ ਉਹ ਠੋਕਰ ਮਾਰਨਾ ਜਿਹੜਾ ਘਾ ਪੁੱਤਰਨ ਵਾਲਾ ਏ, ਉਹਨੂੰ ਗੁਰੂ ਨੇ ਕਿਹੜਾ ਘਰ ਦਰ ਦਿਖਾਇਆ ਹੋਵੇਗਾ? ਕਿੱਥੇ ਉਸ ਨੂੰ ਲੈ ਕੇ ਗਏ ਹੋਣਗੇ? ਉਹ ਕਿਸ ਜਗ੍ਹਾ ਤੇ ਮੇਰੇ ਸਤਿਗੁਰੂ ਜੀ ਨੇ ਉਹਨਾਂ ਨੂੰ ਪਹੁੰਚਾ ਦਿੱਤਾ ਗੁਰੂ ਕੇ ਪਿਆਰਿਓ। ਉਸ ਵਕਤ ਉਹ ਚੋਂ ਚੁੱਕਦਾ ਟਕਾ ਤੇ ਘਰ ਦੀ ਪੜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਹੁੰਚਦਾ ਏ ਤੇ ਮੇਰੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਗੁਰੂ ਕੇ ਪਿਆਰਿਓ ਉਸ ਨੂੰ ਚਰਨਾਂ ਤੇ ਵੀ ਡਿੱਗਣ ਦਿੰਦੇ ਆਪਣੇ ਗਲੇ ਲਗਾ ਦੇ ਨੇ ਤੇ ਗਲੇ ਲਗਾ ਕੇ ਕੀ ਦਿੱਤਾ ਨੇ ਉਹ ਹੀ ਜਾਣੇ ਤੇ ਮੇਰੇ ਸਤਿਗੁਰ ਜਾਣਦੇ ਨੇ ਜਿੱਥੇ ਜਾ ਕੇ ਕੋਈ ਮੰਗ ਕੋਈ ਨਹੀਂ ਸਾਧ ਸੰਗਤ ਜਿੱਥੇ ਜਾ ਕੇ ਕੇਵਲ ਉਹਨੂੰ ਮੰਗਦਾ ਏ ਉਹ ਜਦੋਂ ਘਰ ਜਿੰਨਾ ਚਿਰ ਨਜ਼ਰ ਨਾ ਆਵੇ ਉਹਨਾਂ ਚਿਰ ਇਹ ਦੁਨੀਆਂ ਦੀਆਂ ਮੰਗਾਂ ਵੀ ਇਸ ਦਰ ਤੋਂ ਛੱਡ ਕੇ ਹੋਰ ਹੋਰ ਪਾਸੇ ਵੀ ਇਹ ਧਿਆਨ ਜਾਏਗਾ ਹੀ ਜਾਏਗਾ। ਪਰ ਸਾਧ ਸੰਗਤ ਇਹਨੇ ਤਾਂ ਮੰਗਿਆ ਕੁਝ ਨਹੀਂ ਪਰ ਜਦੋਂ ਭਾਈ ਵਿਧੀ ਚੰਦ ਜੀ ਆਉਂਦੇ ਨੇ ਮਿੰਟ ਨੇ ਅੱਠ ਆਪਣੇ ਕੋਲ ਘੁੰਮਦਾ ਸੀ ਜਿੰਨਾ ਸਮੇਂ ਦਾ ਮੈਂ ਘਟਨਾ ਕਹਿ ਕੇ ਤੀਜੀ ਸਮਾਪਤੀ ਵੱਲ ਆਵਾਂਗਾ। ਸਤਸੰਗਿਓ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਉਹ ਭਾਈ ਵਿਧੀ ਚੰਦ ਜਦੋਂ ਪਹਿਲਾਂ ਤੇ ਦੂਸਰਾ ਘੋੜਾ ਲੈ ਕੇ ਆਉਂਦਾ ਪਹਿਲਾਂ ਘੋੜਾ ਲੈ ਕੇ ਆਇਆ ਉਹਦੀ ਮੰਗ ਕੋਈ ਨਹੀਂ ਪਰ ਸਤਿਗੁਰੂ ਕਹਿੰਦੇ ਤੂੰ ਮੰਗ ਕੋਈ ਇਹ ਦਾਦੇ ਦਾ ਉਹ ਘਰ ਹੈ ਇੱਥੇ ਮੰਗਣ ਦੀ ਗੱਲ ਨਹੀਂ ਆਪ ਕਹਿੰਦੇ ਨੇ ਮੰਗ ਉਹ ਕਹਿੰਦੇ ਮੰਗ ਕੋਈ ਨਹੀਂ ਤੇ ਸਤਿਗੁਰੂ ਚਾਰ ਬਚਨ ਦੇ ਦਿੰਦੇ ਤਾਂ ਉਹਨੂੰ ਆਖਦੇ ਨੇ ਸਤਿਗੁਰ ਦਾ ਮੰਗ ਸਾਧੂ ਦਾ ਸੰਗ ਨਾਮ ਦਾ ਰੰਗ ਨਿਸ਼ਚਾ ਅਪੰਗ ਦੂਜੀ ਵਾਰੀ ਘੋੜਾ ਲੈ ਕੇ ਆਏ ਤੇ ਕਹਿੰਦੇ ਹੁਣ ਮੰਗ ਸਤਿਗੁਰੂ ਦੇ ਚਰਨਾਂ ਚ ਸੀ ਚੁੱਕਿਆ ਹੋਇਆ ਨਾ ਪਹਿਲਾਂ ਕੁਝ ਮੰਗਿਆ ਸੀ ਨਾ ਕੌਣ ਕਹਿਣ ਲੱਗੇ ਸਾਹਿਬਾ ਤੂੰ ਦਿਲ ਦੀ ਕੋਈ ਨੁੱਕਰ ਨਹੀਂ ਖਾਲੀ ਰਹਿਣ ਦਿੱਤੇ ਭਰਿਆ ਹੈ ਤੇ ਬਾਹਰੋਂ ਕੋਈ ਪੁੱਛੇ ਵਿਧੀ ਚੰਦ ਤੇਰੇ ਕੋਲ ਘਰ ਪੁਰਖ ਹੈ ਕੁਝ ਵੀ ਨਹੀਂ ਪਿਆਰਿਓ ਉਹ ਸਾਨੂੰ ਅਸੀਂ ਬਾਹਰਲੇ ਘਰ ਵੇਖਾਂਗੇ ਜ਼ਮੀਨ ਵੇਖਾਂਗੇ ਕੁਝ ਹੋਰ ਪਰ ਸਤਿਗੁਰੂ ਜਦੋਂ ਸਿੱਖ ਨੂੰ ਅੰਦਰੋਂ ਦਿੰਦਾ ਏ ਸ੍ਰਿਸ਼ਟੀ ਦਾ ਰਾਜ ਉਹਦੇ ਕੋਲ ਹੁੰਦਾ ਏ ਸਤਿਗੁਰਾਂ ਦੇ ਬਚਨ ਨੇ ਨਾ ਹਸਤੀ ਸਿਰ ਜੋ ਅੰਕਸ ਕਹਿ ਆਹਰਣ ਜੋ ਸਿਰ ਦੇ ਮੰਤਰ ਆ ਗਏ ਰਾਤ ਕਹਿ ਉਹ ਵੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਸ ਕੇ ਸਭ ਰਾਜ ਸ੍ਰਿਸ਼ਟ ਦਾ ਲੇ ਉਹ ਦੁਨੀਆ ਥੋੜਾ ਵੇਖੇਗੀ ਉਹ ਖੁਦ ਵੇਖ ਰਿਹਾ ਜਾਂ ਸਤਿਗੁਰੂ ਉਹਨੂੰ ਦਿਖਾ ਰਿਹਾ ਦੂਜੀ ਵਾਰੀ ਮੰਗ ਕੋਈ ਨਹੀਂ ਤੇ ਸਤਿਗੁਰ ਆਪ ਹੀ ਫਿਰ ਉਹ ਵਚਨ ਦੇਣ ਤੇ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਪੀਨਾ ਕਦੇ ਕਮੀ ਨਾ ਕੇ ਤੇ ਬੋਧ ਪਿਆ ਸਤਿਗੁਰੂ ਚੌਥਾ ਵਚਨ ਪੂਰਾ ਕਰਦੇ ਹੋ ਅੱਗੇ ਵੀ ਚਾਰ ਸਨ ਹੁਣ ਵੀ ਚਾਰ ਸਨ ਕਹਿੰਦੇ ਤੂੰ ਦੱਸ ਕਹਿਣ ਲੱਗੇ ਤਾਂ ਸਤਿਗੁਰੂ ਇਸ ਸੰਸਾਰ ਵਿੱਚ ਜਿੰਨਾ ਮਰਜ਼ੀ ਕੋਈ ਭਗਤੀ ਕਰੇ ਕਮਾਈ ਕਰੇ ਪਹੁੰਚਿਆ ਹੋਵੇ ਬਹੁਤ ਉਹਦੇ ਕੋਲ ਮੇਰਾ ਕੌਣ ਪਰ ਇਹ ਸਰੀਰ ਦੇ ਅੰਦਰ ਰਹਿ ਕੇ ਉਹਨੂੰ ਖਤਰਾ ਹੀ ਖਤਰਾ ਹੈ ਮਗਾ ਕਿਧਰੇ ਪੈਰ ਤਿਲਕ ਜਾਵੇ ਸਤਿਗੁਰੂ ਤੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਅੱਜ ਇੱਕ ਮੇਰ ਕਾਰ ਮੈਨੂੰ ਆਉਣ ਵਾਲੇ ਸਮੇਂ ਤੋਂ ਡਰ ਲੱਗਦਾ ਕਿਧਰੇ ਡਿੱਗਾਂ ਨਾ ਡੋਲਾਂ ਨਾ ਕਹਿਣ ਲੱਗੇ ਸਤਿਗੁਰੂ ਮੇਰ ਕਾਰ ਵਿਧੀ ਚੰਦ ਦੇ ਅੰਦਰ ਮੰਗਣ ਦੀ ਕਦੇ ਜ਼ਿੰਦਗੀ ਚ ਇੱਛਾ ਹੀ ਨਾ ਪੈਦਾ ਹੋਵੇ ਬਸ ਇਹ ਮੰਗ ਦੇ ਦਿਓ ਕੋਈ ਮੰਗਣ ਵਾਲਾ ਜਿਹੜਾ ਅੰਦਰ ਮੰਗਦਾ ਪਵਣੇ ਮਨ ਉਹ ਹੀ ਨਾ ਰਵੇ ਤਾਂ ਤੇ ਮੰਗਣਾ ਕਿੰਨੇ ਵੇ ਜਦੋਂ ਉਹ ਨਹੀਂ ਰਹਿੰਦਾ ਤੇ ਉੱਚੇ ਵਾਹਿਗੁਰੂ ਆਪ ਆ ਕੇ ਬੈਠਦਾ ਜੀ ਆਪ ਉੱਚੇ ਵਰਤਦਾ ਜੀ ਸਤਿਗੁਰੂ ਕਹਿੰਦੇ ਨੇ ਉੱਥੇ ਕਿਵੇਂ ਜਾਈਦਾ ਹੈ ਚਲੋ ਚਲ ਇਹ ਦੋ ਚਾਰ ਮਿੰਟ ਰੱਖ ਕੇ ਆਪੋ ਜੇ ਵਾਹਿਗੁਰੂ Thank you.